ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ, ਆਵਰ ਕਛੂ ਮੇਰਾ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ ਗਾਮ, ਮੰਗੋ ਦਾਨ ਠਾਕੁਰ ਨਾਮ, ਆਵਰ ਕਛੂ ਮੇਰਾ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ ਗਾਮ, ਰਹਾਉ ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ, ਧਾਏ ਧਾਏ ਬਹੁ ਬਿਦ ਕਉ ਧਾਵੈ, ਸਗਲ ਨਿਰਾਰਥ ਕਾਮ, ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੁ ਨਾਨਕ ਸੰਤ ਰੇਨ ਮਾਂਗੋ, ਮੇਰੂ ਮਨ ਪਾਵੈ ਬਿਸਰਾਮ, ਬਿਨ ਗੋਵਿੰਦ ਅਵਰ ਜੇ ਚਾਹੋ, ਦੀਸਾ ਸਗਲ ਬਾਤ ਹੈ ਖਾਮ, ਕਹੁ ਨਾਨਕ ਸੰਤ ਰੇਨ ਮਾਂਗੋ, ਮੇਰੂ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸੋਢੀ ਸੁਲਤਾਨ ਦੀਨ ਦੁਨੀਆ ਦੇ ਮਾਲਕ ਹਲਤ ਪਲਤ ਦੇ ਰੱਖਿਅਕ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਦਰ ਉੱਪਰ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਜੋ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਕਰਨ ਦਾ ਆਪ ਸੰਗਤਾਂ ਦੀ ਕਿਰਪਾ ਸਦਕਾ ਯਤਨ ਕਰੀਏ। ਟੋਡੀ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਵਾਹਿਗੁਰੂ ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਐਸੇ ਮੇਰੇ ਸਤਿਗੁਰੂ ਪਾਵਨ ਪਵਿੱਤਰ ਨਾਮ ਦੇ ਉਪਦੇਸ਼ ਦੀ ਮਹਿਮਾ ਦਾ ਉਪਦੇਸ਼ ਕਰ ਰਹੇ ਹਨ, ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਦੂਸਰੇ ਘਰ ਸਰਤਾਲ ਅੰਦਰ ਦੋ ਦੋ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ, ਜਿਵੇਂ ਕੁਰਾਨ ਸ਼ਰੀਫ ਦੀ ਹਰ ਆਇਤ ਤੇ ਪਹਿਲਾਂ ਉਸ ਖੁਦਾ ਨੂੰ ਯਾਦ ਕੀਤਾ ਜਾਂਦਾ ਹੈ। ਹਰ ਆਇਤ ਖੁਦਾ ਦੀ ਬਖਸ਼ਿਸ਼ ਸਮਝੀ ਜਾਂਦੀ ਹੈ, ਪਰਮੇਸ਼ਰ ਦੀ ਕਿਰਪਾ ਸਮਝੀ ਜਾਂਦੀ ਹੈ। ਹਰ ਆਇਤ ਤੋਂ ਪਹਿਲਾਂ ਇੱਕ ਸ਼ਬਦ ਲਿਖਿਆ ਹੋਵੇਗਾ, ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਕਿ ਉਹ ਖੁਦਾ ਬਹੁਤ ਹੀ ਕਿਰਪਾ ਵਾਲਾ ਰਹਿਮਤ ਵਾਲਾ ਹੈ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਰ ਨਵੇਂ ਸ਼ਬਦ ਤੋਂ ਪਹਿਲਾਂ ਲਿਖਿਆ ਹੋਵੇਗਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ ਜੀ। ਓਅੰਕਾਰ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਬਣਾਉਣ ਵਾਲੇ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮਏ, ਐਸਾ ਓਅੰਕਾਰ ਸਰੂਪ ਵਾਹਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਦੁਨੀਆ ਦੀਆਂ ਵਸਤੂਆਂ ਆਪਣੀ ਮਿਹਨਤ ਦੇ ਨਾਲ ਪ੍ਰਾਪਤ ਹੋਣ ਦਾ ਕੋਈ ਦਾਅਵਾ ਕਰ ਸਕਦਾ ਹੈ, ਪਰ ਵਾਹਿਗੁਰੂ ਪਰਮੇਸ਼ਰ ਜਦੋਂ ਵੀ ਪ੍ਰਾਪਤ ਹੁੰਦਾ ਹੈ ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਬੰਦਾ ਰੱਬ ਦਾ ਕਿੰਨਾ ਕੁ ਨਾਮ ਜਪ ਸਕਦਾ ਹੈ? ਜਿੰਨੇ ਮਨੁੱਖ ਦੇ ਗੁਨਾਹ ਨੇ ਇਹਨਾਂ ਨਾਮ ਪਰਮੇਸ਼ਰ ਦਾ ਜਪਿਆ ਨਹੀਂ ਜਾ ਸਕਦਾ। ਹਰ ਸਕਿੰਟ ਮਨੁੱਖ ਦਾ ਮਨ ਜਿਹੜਾ ਹੈ ਉਹ ਗਲਤੀ ਕਰਦਾ ਹੈ। ਇੱਕ ਮਿੰਟ ਦੇ ਵਿੱਚ ਜੇ 60 ਸੈਕਿੰਡ ਨੇ ਤਾਂ ਕਿੰਨਾ ਕੁ ਕੋਈ ਹਿਸਾਬ ਲਾ ਕੇ ਦੇਖੇ ਕਿ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਣਗੀਆਂ, ਕੀ ਇੰਨਾ ਕੋਈ ਨਾਮ ਜਪ ਸਕਦਾ ਹੈ? ਇਸ ਕਰਕੇ ਸੱਚੇ ਪਾਤਸ਼ਾਹ ਜੇ ਕਿਰਪਾ ਕਰਨ ਤਾਂ ਫਿਰ ਹੀ ਆਪਣੇ ਨਾਲ ਮੇਲ ਸਕਦੇ ਨੇ। ਵੈਸੇ ਧਾਰਮਿਕ ਗ੍ਰੰਥਾਂ ਅੰਦਰ ਨਾ 4 ਤਰ੍ਹਾਂ ਦਾ ਜਪ ਦੱਸਿਆ ਹੈ, ਇੱਕ ਬੈਖਰੀ ਹੈ, ਇੱਕ ਉਪਾਂਸੂ ਹੈ, ਇੱਕ ਪਛਯੰਤੀ ਹੈ, ਇੱਕ ਪਰਾ ਹੈ। ਬੈਖਰੀ ਜਾਪ ਕਹਿੰਦੇ ਜਿਹੜਾ ਬੋਲ ਕੇ ਕੀਤਾ ਜਾਵੇ, ਉਪਾਂਸੂ ਕਹਿੰਦੇ ਜਿਹਨੂੰ ਗੁਣ ਗਣਾਉਣਾ ਬੁੱਲਾਂ ਦੇ ਲਵਾਂ ਦੇ ਅੰਦਰ, ਪਛਯੰਤੀ ਕਹਿੰਦੇ ਜਦੋਂ ਉਹੀ ਜਾਪ ਬੰਦੇ ਦੇ ਹਿਰਦੇ ਵਿੱਚ ਚੱਲੇ, ਜਿਹਨੂੰ ਆਪਾਂ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ, ਹਿਰਦੇ ਵਿੱਚ ਵਸ ਜਾਵੇ। ਜਿਵੇਂ ਬੱਚੇ ਨੇ ਕਦੀ ਕਿਸੇ ਮਾਂ ਪਿਓ ਨੇ ਮਾਲਾ ਫੇਰੀ ਆ ਵੀ ਮੇਰੇ ਬੱਚੇ ਮੈਨੂੰ ਯਾਦ ਰਹਿਣ, ਸੁੱਤੇ ਸਿੱਧੀ ਵਸਦੇ ਨੇ, ਸੁੱਤੇ ਸਿੱਧੀ ਯਾਦ ਨੇ। ਇੱਦਾਂ ਵਾਹਿਗੁਰੂ ਜੀ ਦੀ ਧੁਨ ਹਿਰਦੇ ਵਿੱਚ ਲਗਾਤਾਰ ਚੱਲਦੀ ਰਹਿਣੀ, ਸੁੱਤੇ ਸਿੱਧ ਉਹਦਾ ਸੁਪੂਰਨ ਰਹਿਣਾ, ਖਿਆਲ ਰਹਿਣਾ, ਤਾਂ ਪਛਯੰਤੀ ਕਹਿੰਦੇ ਹਿਰਦੇ ਦੇ ਵਿੱਚ ਲਹਿ ਜਾਣਾ, ਜਾਪ ਵਸ ਜਾਣਾ, ਤੇ ਪਰਾ ਕਹਿੰਦੇ ਨੇ ਨਾਭੀ ਦੇ ਵਿੱਚ, ਜਿੱਥੋਂ ਬੰਦੇ ਦਾ ਸਵਾਸ ਉੱਠਦਾ ਹੈ। ਵੈਸੇ ਜਦੋਂ ਆਪਾਂ ਜਾਗਦੇ ਹਾਂ ਉਦੋਂ ਇਹ ਛਾਤੀ ਦੇ ਵਿੱਚ ਰਹਿੰਦਾ ਹੈ, ਪਰ ਜਦੋਂ ਸੌਂਦੇ ਹਾਂ ਤੁਸੀਂ ਦੇਖੋਗੇ ਛੋਟਾ ਬੱਚਾ ਸੁੱਤਾ ਹੈ ਉਹਦਾ ਪੇਟ ਲੇਗਾ, ਇਹ ਨਾਭੀ ਦੇ ਵਿੱਚੋਂ ਚੱਲਦਾ ਹੈ। ਜਦੋਂ ਸਵਾਸ ਨਾਭੀ ਵਿੱਚੋਂ ਚੱਲਦਾ ਹੈ ਉਦੋਂ ਹਉਮੈ ਨਹੀਂ ਰਹਿੰਦੀ, ਜਦੋਂ ਹਿਰਦੇ ਤੱਕ ਰਹਿੰਦਾ ਹੈ ਉਦੋਂ ਹਉਮੈ ਮਨ ਜਿਹੜਾ ਹੈ ਇਹ ਬਣਿਆ ਰਹਿੰਦਾ ਹੈ। ਤਾਂ ਪਰਾ ਕਹਿੰਦੇ ਜਦੋਂ ਨਾਭੀ ਦੇ ਵਿੱਚ ਜਾਪ ਚਲਿਆ ਜਾਂਦਾ ਹੈ, ਜਿਹੜਾ ਸਵਾਸ ਉੱਠੇ ਉਸ ਸਵਾਸ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਸੁੱਤੇ ਸਿੱਧ ਯਾਦ ਹੋਣਾ। ਜਿਹਨੂੰ ਸਵਾਸ ਸਵਾਸ ਵੀ ਕਹਿ ਦਿੰਦੇ ਨੇ, ਅਜੱਪਾ ਜਾਪ ਵੀ ਕਹਿ ਦਿੰਦੇ ਨੇ, ਪਰ ਕਦੀ ਕਿਸੇ ਨੇ ਇਹ ਜਵਾਬ ਨਹੀਂ ਦਿੱਤਾ ਵੀ ਕਿੰਨਾ ਜਾਪ ਕਰੀਏ ਜਿਹੜਾ ਬੈਖਰੀ ਤੋਂ ਉਪਾਂਸੂ ਬਣ ਜੇ, ਕਿੰਨਾ ਜਾਪ ਕਰੀਏ ਜਿਹੜਾ ਉਪਾਂਸੂ ਤੋਂ ਹਿਰਦੇ 'ਚ ਚਲਿਆ ਜਾਵੇ, ਕਿੰਨਾ ਕੁ ਜਾਪ ਕਰੀਏ ਜਿਹੜਾ ਹਿਰਦੇ ਤੋਂ ਪਰਾਂ 'ਚ ਚਲਿਆ ਜਾਵੇ। ਹੁਣ ਪਤਾ ਨਹੀਂ ਕੀ ਸੱਚ ਹੈ, ਇਹ ਤਾਂ ਜਿਹੜੇ ਜਪਦੇ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਨਾ। ਇੱਕ ਧਾਰਮਿਕ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਜਦੋਂ ਬੰਦਾ 40,000 ਵਾਰ ਬੈਖਰੀ ਬਾਣੀ ਦੁਆਰਾ ਜਾਪ ਕਰਨ ਲੱਗੇ, ਫਿਰ ਉਹਦੇ ਵਿੱਚ ਪਾਤਰਤਾ ਆਉਂਦੀ ਹੈ, ਅਧਿਕਾਰਤਾ ਆਉਂਦੀ ਹੈ ਉਪਾਂਸੂ ਜਾਪ ਦੀ। ਜਦੋਂ 40,000 ਉਪਾਂਸੂ ਚੱਲਣ ਲੱਗ ਪਏ, ਕਰਨ ਲੱਗ ਪਏ, ਫਿਰ ਉਹਦੇ ਵਿੱਚ ਸਮਰੱਥਾ ਆਉਂਦੀ ਹੈ ਹਿਰਦੇ ਵਿੱਚ ਜਾਪ ਕਰਨ ਦੀ। ਅਤੇ ਜਦੋਂ ਹਿਰਦੇ ਵਿੱਚ 40,000 ਵਾਰ ਚੱਲ ਪਵੇ, ਕਰ ਲਵੇ ਇੱਕ ਦਿਹਾੜੀ 'ਚ, ਫਿਰ ਹੌਲੀ ਹੌਲੀ ਗੁਰੂ ਕਿਰਪਾ ਕਰਦਾ ਅਤੇ ਉਹ ਨਾਭੀ ਦੇ ਵਿੱਚ ਲੈ ਜਾਂਦਾ, ਜਿਹਨੂੰ ਕਹਿੰਦੇ ਨੇ ਸਵਾਸ ਸਵਾਸ ਜਾਪ ਕਰਨਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹੁਣ 40,000 ਕੋਈ ਭੁਲੇਖਾ ਨਾ ਖਾ ਲਏ, 4,000 ਵਾਰ ਨਹੀਂ ਹੁੰਦਾ ਤੇ 40,000 ਵਾਰ ਤਾਂ ਕਹਿਣਾ ਹੀ ਪਊਗਾ ਨਾ ਵੀ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ। ਕਿੰਨਾ ਕੁ ਬੰਦਾ ਜਾਪ ਕਰ ਸਕਦਾ ਹੈ, ਇੱਕ ਸਮਰੱਥਾ ਹੈ ਸਰੀਰ ਦੀ, ਜ਼ੁਬਾਨ ਦੀ, ਉਸ ਤੋਂ ਵੱਧ ਕਰੋਗੇ ਤੇ ਸਰੀਰ ਥੱਕ ਜਾਵੇਗਾ, ਟੁੱਟ ਜਾਵੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਭੁਲੇਖੇ ਕੱਢੇ ਹੋਏ। ਆ ਕਈ ਮੇਰੇ ਸੱਜਣ ਬੜੇ ਪਿਆਰ ਦੇ ਨਾਲ ਹੌਂਸਲਾ ਦਿੰਦੇ ਨੇ, ਹੈ ਬੜਾ ਚੰਗਾ ਭਾਵੇਂ 5 ਮਿੰਟ ਹੀ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ, ਕਿੱਡੀ ਥੋਕ ਦੀ ਦੁਕਾਨ ਖੋਲੀ ਆ, 5 ਮਿੰਟ ਹੀ ਕਰ ਲਿਆ ਕਰੋ, ਭਾਵੇਂ 1 ਸੈਕਿੰਡ ਹੀ ਕਰ ਲਿਆ ਕਰੋ, ਕਿਹੜਾ ਜ਼ੋਰ ਲੱਗਣਾ, ਕੋਲੋਂ ਆ ਕੋਲੋਂ ਬਣਾ ਕੇ ਜੋ ਮਰਜ਼ੀ ਕਹੀ ਜਾਓ, ਪਰ ਜਿੱਥੇ ਜਪਣ ਦੀ ਗੱਲ ਆਵੇਗੀ ਉੱਥੇ ਮਹਾਰਾਜ ਕਹਿੰਦੇ ਇੱਕ ਦੂ ਜੀਬੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਗਿਆ ਹੈ ਏਕ ਨਾਮ ਜਗਦੀਸ਼। ਹੁਣ ਇੰਨਾ ਕੌਣ ਕਰ ਸਕਦਾ ਹੈ, ਇਹ ਤਾਂ ਰਾਹੇ ਪਦ ਪਵੜੀਆ ਚੜੀਆ ਹੋਏ 21। ਤਾਂ ਮੰਨਣਾ ਪਊਗਾ ਨਾਨਕ ਕੀ ਪ੍ਰਭ ਬੇਨਤੀ ਮਿਲੋ ਪ੍ਰਾਪਤ ਹੋਏ, ਹੇ ਪ੍ਰਭੂ ਤੁਸੀਂ ਕਿਰਪਾ ਕਰਕੇ ਮਿਲੋ ਤਾਂ ਮਿਲੋਗੇ, ਨਹੀਂ ਤੇ ਮੁਸ਼ਕਲ ਹੈ, ਆਪ ਕਿਰਪਾ ਕਰੋਗੇ ਤੇ ਸਭ ਕੁਝ ਹੋਵੇਗਾ। ਤਾਂ ਮਹਾਰਾਜ ਜੀ ਦੇ ਹਰ ਸ਼ਬਦ ਦੇ ਉੱਪਰ ਕੀ ਆਵੇਗਾ, ਸਤਿਗੁਰ ਪ੍ਰਸਾਦ। ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਗੁਰੂ ਦੀ ਰਹਿਮਤ ਦੇ ਨਾਲ ਹੁੰਦੀ ਹੈ। ਤਾਂ ਸਤਿਗੁਰੂ ਜੀ ਨਾਮ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ ਨੇ, ਆਓ ਭਾਈ ਸਾਹਿਬ ਜੀ ਦੀ ਮਿੱਠੀ ਰਸਨਾ ਤੋਂ ਸ਼ਰਵਣ ਕਰੀਏ, ਆਪ ਕਿਰਪਾ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਗੋ ਦਾਨ, ਠਾਕੁਰ ਨਾਮ।
ਵਾਹਿਗੁਰੂ ਪਰਮੇਸ਼ਰ ਪਾਸੋਂ ਕੀ ਮੰਗਣਾ ਚਾਹੀਦਾ ਹੈ ਦਾਨ ਦੇ ਵਿੱਚ, ਤਾਂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਠਾਕੁਰ ਪਰਮੇਸ਼ਰ ਦਾ ਨਾਮ। ਨਾਮ ਤੋਂ ਬਿਨਾਂ ਆਪ ਜੀ ਪੜ੍ਹਦੇ ਹੋ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ। ਇੱਥੇ ਕੂੜ ਦਾ ਅਰਥ ਕੀ ਕਰਾਂਗੇ, ਫਜ਼ੂਲ। ਇੱਥੇ ਕੂੜ ਦਾ ਅਰਥ ਝੂਠਾ ਨਹੀਂ ਕਰਾਂਗੇ, ਮਿਥਿਆ ਨਹੀਂ ਕਰਾਂਗੇ, 3 ਕਾਲ ਹੋਇਆ ਹੀ ਨਹੀਂ ਇਹ ਵੀ ਨਹੀਂ ਕਰਾਂਗੇ, ਇੱਥੇ ਕੀ ਫਜ਼ੂਲ। ਨਾਮ ਬਿਨਾ ਸਭ ਕੂੜ ਗੱਲ ਹੀ ਹੋਸ਼ੀਆਂ, ਸਭ ਹੋਸ਼ੀਆਂ ਗੱਲਾਂ ਨੇ, ਬੇਤੁਕੀਆਂ ਗੱਲਾਂ ਨੇ, ਜਿਨ੍ਹਾਂ ਦੇ ਵਿੱਚੋਂ ਨਿਕਲਣਾ ਕੁਝ ਨਹੀਂ। ਸਾਡੇ ਸਿੱਖਾਂ ਦੇ ਵਿੱਚ ਨਾ ਬੜੇ ਵਿਵਾਦ ਨੇ, ਵੈਸੇ ਵਿਵਾਦ ਤੋਂ ਬਿਨਾਂ ਵਿਦਿਆ ਵੱਧਦੀ ਵੀ ਨਹੀਂ, ਪਰ ਕਈ ਸੱਜਣ ਸਾਰੀ ਉਮਰ ਵਿਵਾਦਾਂ ਵਿੱਚ ਹੀ ਕੱਢਦੇ ਨੇ। ਕਿਸੇ ਮਹਾਂਪੁਰਸ਼ ਦੇ ਪਾਸ ਕੋਈ ਸੱਜਣ ਗਿਆ, ਕਹਿੰਦਾ ਬਾਬਾ ਜੀ ਮੂਲ ਮੰਤਰ ਕਿੱਥੋਂ ਤੱਕ ਜਪਣਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ, ਇਹ ਵੀ ਇੱਕ ਵਿਵਾਦ ਹੈ। ਹੋਰ ਵੀ ਬੜੇ ਨੇ, ਉਹ ਕਹਿੰਦੇ ਤੇਰੀ ਉਮਰ ਕਿੰਨੀ ਆ, ਕਹਿੰਦਾ ਜੀ ਸੁੱਖ ਦੇ ਨਾਲ 55 ਸਾਲ ਹੋ ਗਈ। ਕਹਿੰਦੇ 55 ਸਾਲ ਇਸੇ ਚੱਕਰ 'ਚ ਹੀ ਲੰਘਾ ਲਏ ਆ, ਕਿੱਥੋਂ ਤੱਕ ਪੜ੍ਹਨਾ। ਮਤਲਬ ਇਹ ਕਿ ਤੂੰ ਜਪਣ ਵਾਲਿਆਂ ਵਿੱਚੋਂ ਨਹੀਂ ਆ, ਤੂੰ ਸਿਰਫ ਪੁੱਛਣ ਵਾਲਿਆਂ ਵਿੱਚੋਂ ਆ, ਮੈਨੇ ਤੂੰ ਸਿਰਫ ਸਿਰ ਫਸਾਉਣ ਵਾਲਿਆਂ ਵਿੱਚੋਂ ਆ, ਤੂੰ ਚੌਂਕੜਾ ਮਾਰ ਕੇ ਜਪਣ ਵਾਲਿਆਂ 'ਚੋਂ ਨਹੀਂ। ਜੇ ਜਪਣ ਦੀ ਗੱਲ ਕੀਤੀ ਜਾਵੇ ਤੇ ਗੁਰਬਾਣੀ ਕਹਿੰਦੀ ਆ ਇੱਕ ਅੱਖਰ ਹੀ ਜਪ ਲੈਣਾ ਸੀ, ਇੱਕ ਅੱਖਰ ਨੂੰ ਹੀ ਹਿਰਦੇ 'ਚ ਵਸਾ ਲੈਣਾ ਸੀ, ਜ਼ਿੰਦਗੀ ਸਫਲ ਹੋ ਜਾਣੀ ਸੀ। ਆਪ ਜੀ ਪੜ੍ਹਦੇ ਹੋ ਇੱਕ ਅੱਖਰ ਦੀ ਮਹਿਮਾ, ਕਿੰਨੇ ਰਾਮ ਨਾਮ ਇੱਕ ਅੱਖਰ, ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਸੋ ਕਈ ਸੱਜਣ ਇੱਦਾਂ ਦੇ ਹੁੰਦੇ ਆ, ਉਹ ਜਪਣ ਜਪਾਉਣ ਵਾਲੇ ਨਹੀਂ ਹੁੰਦੇ, ਉਹ ਪੁੱਛਣ ਪਛਾਉਣ ਵਾਲੇ ਹੁੰਦੇ। ਤੇ ਜਿਹੜੇ ਪੁੱਛਣ ਪਛਾਉਣ ਵਾਲੇ ਆ ਨਾ, ਕਰਨ ਵਾਲੇ ਕੁਝ ਨਹੀਂ। ਮਾਫ ਕਰਿਓ, ਕੋਈ ਗੁੱਸਾ ਨਾ ਕਰੇ, ਮਹਾਰਾਜ ਕਹਿੰਦੇ ਸਭ ਬੇਤੁਕੀਆਂ ਗੱਲਾਂ ਵਾਲੇ, ਫਜ਼ੂਲ ਗੱਲਾਂ ਵਾਲੇ ਨੇ, ਜਪਣ ਵਾਲੇ ਅਸਲੀ ਨੇ, ਬਾਕੀ ਸਭ ਫਜ਼ੂਲ ਨੇ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ, ਸਭ ਫਜ਼ੂਲ ਗੱਲਾਂ, ਜਿਨ੍ਹਾਂ 'ਚੋਂ ਨਿਕਲਦਾ ਕੁਝ ਨਹੀਂ। ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ, ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਨਾਮ ਦੇ ਵਿੱਚ ਇੱਕ ਬਰਕਤ ਹੈ, ਉਹ ਕੀ? ਇਹਦੇ ਤੋਂ ਬਿਨਾਂ ਆਤਮਾ ਜਿਹੜੀ ਆ ਨਾ ਉਹ ਲੱਭਦੀ ਨਹੀਂ, ਹਿਰਦਾ ਸ਼ਾਂਤ ਨਹੀਂ ਹੁੰਦਾ। ਨਾਮ ਦੇ ਵਿੱਚ ਕੀ ਬਰਕਤ ਹੈ? ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਅਸਲੀ ਚੈਨ, ਅਸਲੀ ਸੁੱਖ, ਅਸਲੀ ਆਨੰਦ ਪਰਮਾਤਮਾ ਦੇ ਨਾਮ ਤੋਂ ਮਿਲਦਾ, ਹੋਰ ਕਿਸੇ ਵਸਤੂ ਤੋਂ ਨਹੀਂ। ਆਨੰਦ ਸ਼ਬਦ ਹੈ, ਆਨੰਦ ਸ਼ਬਦ ਦੇ ਜਿਹੜੇ ਮਹਾਂਪੁਰਸ਼ ਸੀ ਨਾ, ਸੰਪਰਦਾਇ ਵਿਦਵਾਨ ਮਹਾਂਪੁਰਸ਼, ਉਹ ਬੜਾ ਸੋਹਣਾ ਅਰਥ ਕਰਦੇ ਹੁੰਦੇ ਸੀ, ਅੰਨ ਮੈਨੇ ਰਹਿਤ, ਦਾ ਮੈਨੇ ਦਵੈਤ। ਆਨੰਦ ਸ਼ਬਦ ਦਾ ਅਰਥ ਕੀ ਹੈ? ਕੋਈ ਗੁੱਸਾ ਨਾ ਕਰੇ। ਕਈ ਵਾਰੀ ਦਾਸ ਖਲਾਸੇ 'ਚ ਗੱਲ ਕਹਿ ਜਾਂਦਾ, ਮਹਿੰਗੀ ਵੀ ਪੈਂਦੀ ਹੈ ਬਾਅਦ 'ਚ। ਇੱਕ ਵਾਰੀ ਮੇਰੇ ਮੂੰਹ ਨਿਕਲਿਆ ਵੀ ਆਨੰਦ ਸਿਰਫ ਕੜਾਹ ਖਾਣ 'ਚ ਹੀ ਹੈ, ਵੀ ਕੜਾਹ ਪ੍ਰਸ਼ਾਦ ਵਰਤਾਉਣਾ ਅਤੇ ਆਨੰਦ ਪੜ੍ਹ ਲਓ। ਆਨੰਦ ਸ਼ਬਦ ਦਾ ਅਰਥ ਕੀ ਹੈ? ਅੰਨ ਮੈਨੇ ਰਹਿਤ, ਦਾ ਮੈਨੇ ਦਵੈਤ। ਦਵੈਤ ਦਾ ਸੌਖਾ ਜਿਹਾ ਅਰਥ ਕੀ ਹੈ? ਦੂਜਾ, ਦੂਈ। ਉਹ ਸਵਾਦ ਜਿੱਥੇ ਦੂਜੇ ਦੀ ਲੋੜ ਨਹੀਂ, ਉਹ ਕੀ ਹੋਇਆ? ਆਨੰਦ। ਦੁਨੀਆ ਦਾ ਜਿੰਨਾ ਵੀ ਰਸ ਹੈ, ਸਵਾਦ ਹੈ, ਦੂਜੇ 'ਤੇ ਖੜਾ ਹੈ। ਇਕੱਲੇ ਬੈਠੇ ਆ, ਬੋਰ ਹੁੰਦੇ ਪਏ ਆ, ਫੇਸਬੁੱਕ ਦੇਖਣ ਲੱਗ ਪਓ। ਇਕੱਲੇ ਬੈਠੇ ਆ, ਬੋਰ ਹੁੰਦੇ ਪਏ ਆ, ਟੀਵੀ ਦੇਖਣ ਲੱਗ ਪਓ। ਦੁਨੀਆ ਨੂੰ ਦੂਜਾ ਚਾਹੀਦਾ ਵਾ ਸਵਾਦ ਵਾਸਤੇ, ਮਾਫੀ ਮੰਗ ਲਵਾਂ। ਕੱਪੜਾ ਕੀ ਆ ਜਿਹ 'ਚੋਂ ਅਸੀਂ ਸਵਾਦ ਲੱਭਦੇ ਹਾਂ, ਦੂਜਾ ਪਦਾਰਥ ਕੀ ਆ ਜਿਹਨੂੰ ਅਸੀਂ ਖਾਂਦੇ ਹਾਂ, ਦੂਜਾ ਦ੍ਰਿਸ਼ ਕੀ ਆ ਜਿਹਨੂੰ ਦੇਖ ਕੇ ਅਸੀਂ ਆਨੰਦ ਮਾਣਦੇ ਹਾਂ, ਦੂਜਾ ਦੁਨੀਆਂ ਦਾ ਜਿੰਨਾ ਸਵਾਦ ਹੈ ਇਹ ਦੂਜੇ 'ਤੇ ਖੜਾ ਹੈ, ਇਹ ਅਸਲੀ ਆਨੰਦ ਨਹੀਂ। ਵੈਸੇ ਤਾਂ ਆਪਾਂ ਇਕੱਲੇ ਕਦੀ ਬਹਿੰਦੇ ਹੀ ਨਹੀਂ, ਜੇ ਬਹਿ ਵੀ ਜਾਈਏ ਤਾਂ ਉੱਥੇ ਵੀ ਦੂਜਾ ਉਹ ਕੀ ਮਨ ਦੇ ਖਿਆਲ। ਇਸੇ ਕਰਕੇ ਕਹਿੰਦੇ ਨਾ ਇਕੱਲੇ ਬਹਿਣਾ ਮਨ ਨਾਲ ਬਹਿਣਾ, ਸੰਗਤ ਵਿੱਚ ਬਹਿਣਾ ਗੁਰੂ ਦੇ ਨਾਲ ਬਹਿਣਾ। ਇਕੱਲੇ ਬਹਿੰਦੇ ਹਾਂ ਮਾਨਾ ਵੀ ਹੋ ਜਾਂਦਾ। ਤਾਂ ਦੁਨੀਆਂ ਦਾ ਸਵਾਦ ਦੂਜੇ 'ਤੇ ਖੜਾ ਹੈ ਅਤੇ ਗੁਰੂ ਸਾਨੂੰ ਉਹ ਆਨੰਦ ਦਿੰਦਾ ਜਿੱਥੇ ਦੂਜੇ ਦੀ ਲੋੜ ਨਹੀਂ। ਇਹ ਕਿੱਥੋਂ ਮਿਲਦਾ? ਗੁਰੂ ਤੋਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਸਤਿਗੁਰੂ ਤੋਂ ਮਿਲਦਾ ਹੈ। ਇਸਤਰੀ ਨੂੰ ਪੁਰਸ਼ ਚਾਹੀਦਾ, ਪੁਰਸ਼ ਨੂੰ ਇਸਤਰੀ ਚਾਹੀਦੀ ਹੈ, ਦੂਜਾ। ਪਰ ਜਿਹੜਾ ਅਸਲੀ ਰਸ ਹੈ ਉੱਥੇ ਦੂਜੇ ਦੀ ਲੋੜ ਨਹੀਂ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ। ਤਾਂ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਕੀ ਬਰਕਤ ਹੈ? ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਦੁਨੀਆਂ ਦੇ ਪਦਾਰਥ ਵੀ ਆਨੰਦ ਪੈਦਾ ਕਰਦੇ ਹੈ ਪਰ ਖਿੰਨ ਮਾਤਰ। ਜਿਵੇਂ ਕੋਈ ਸੋਹਣਾ ਕੱਪੜਾ ਪਾ ਲਿਆ, ਸਵਾਦ ਜਿਹਾ ਆਵੇਗਾ ਥੋੜ੍ਹਾ ਚਿਰ, ਪਰ ਬਾਅਦ 'ਚ। ਜਿਵੇਂ ਕੋਈ ਸੋਹਣਾ ਪਦਾਰਥ ਖਾ ਲਿਆ, ਸਵਾਦ ਜਿਹਾ ਆਵੇਗਾ ਥੋੜ੍ਹਾ ਚਿਰ ਪਰ ਬਾਅਦ 'ਚ ਫਿਰ ਬੇਰਸਾ ਹੋ ਜਾਵੇਗਾ। ਤਾਂ ਦੁਨੀਆਂ ਦੇ ਪਦਾਰਥ ਵੀ ਰਸ ਪੈਦਾ ਕਰਦੇ ਆ ਪਰ ਸੰਪੂਰਨ ਨਹੀਂ। ਨਾਮ ਜਪਣ ਕਰਕੇ ਸੰਪੂਰਨ ਰਸ ਪੈਦਾ ਹੁੰਦਾ, ਜਿਹੜਾ ਕਦੀ ਘਟਦਾ ਨਹੀਂ, ਜਿਹੜਾ ਕਦੀ ਵੱਧਦਾ ਨਹੀਂ ਅਤੇ ਜਿਹੜਾ ਹਮੇਸ਼ਾ ਬਣਿਆ ਰਹਿੰਦਾ ਹੈ। ਜਦੋਂ ਕਲਗੀਧਰ ਆਨੰਦਪੁਰ ਸਾਹਿਬ ਸੀ ਉਦੋਂ ਵੀ ਰਸ, ਜਦੋਂ ਸਾਹਿਬਜ਼ਾਦਿਆਂ 'ਚ ਸੀ ਉਦੋਂ ਵੀ ਰਸ। ਅੱਛਾ, ਇੱਕ ਦਿਨ ਐਸਾ ਸਮਾਂ ਆਇਆ, ਅੱਜ ਨਾ ਆਨੰਦਪੁਰ ਸਾਹਿਬ ਹੈ, ਨਾ ਸਾਹਿਬਜ਼ਾਦੇ ਆ, ਨਾ ਸਿੱਖ ਨੇ, ਨਾ ਸੰਗਤਾਂ ਹੈ, ਨਾ ਘਰ ਹੈ, ਨਾ ਬਾਹਰ ਹੈ। ਮਾਛੀਵਾੜੇ ਦੇ ਜੰਗਲ ਦੇ ਵਿੱਚ ਲੰਮੇ ਪਏ ਨੇ ਪਰ ਆਨੰਦ ਦੇ ਵਿੱਚ ਫਰਕ ਨਹੀਂ। ਅੱਜ ਇੱਥੇ ਦੂਜਾ ਕੋਈ ਹੈ ਹੀ ਨਹੀਂ। ਇਹਨੂੰ ਕਹਿੰਦੇ ਅਸਲੀ ਆਨੰਦ ਜਿਹੜਾ ਗੁਰੂ ਦਿੰਦਾ ਹੈ, ਜਿਹਨੂੰ ਕਬੀਰ ਸਾਹਿਬ ਕਹਿੰਦੇ ਇਹਦੇ ਵਾਸਤੇ ਮਰਨਾ ਪੈਂਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ, ਮਰਨੇ ਹੀ ਤੇ ਪਾਈਐ ਇਸ ਪੂਰਨ ਪਰਮਾਨੰਦ ਵਾਸਤੇ ਮਰਨਾ ਪੈਂਦਾ ਹੈ। ਤਾਂ ਮਹਾਰਾਜ ਜੀ ਦੇ ਨਾਮ ਜਪਣ ਕਰਕੇ ਕੀ ਹੁੰਦਾ ਹੈ? ਅਸਲੀ ਆਨੰਦ, ਆਤਮਾ ਦਾ ਆਨੰਦ ਪ੍ਰਾਪਤ ਹੁੰਦਾ, ਜਿਹਨੂੰ ਕਹਿੰਦੇ ਆਤਮਾ ਦੀ ਪ੍ਰਾਪਤੀ ਹੋਣੀ, ਪਰਮਾਤਮਾ ਦੀ ਪ੍ਰਾਪਤੀ ਹੋਣੀ। ਜਿਵੇਂ ਕਿਸੇ ਸ਼ਾਹੂਕਾਰ ਨੇ ਗੋਦਾਮ ਧਾਰਾ ਦੇਤਾ, ਕਿਰਾਏ 'ਤੇ ਗੋਦਾਮ ਦੇਤਾ, ਮਾਰਵਾੜੀ ਬੜੇ ਬਿਜ਼ਨਸਮੈਨ ਹੁੰਦੇ, ਬੜਾ ਸ਼ੈਤਾਨ ਸੀ, ਤਿੱਖਾ ਸੀ। ਥੋੜ੍ਹੇ ਚਿਰ ਬਾਅਦ ਉਹਨੇ ਆਖਿਆ ਮੇਰਾ ਗੋਦਾਮ ਖਾਲੀ ਕਰੋ। ਕਹਿੰਦਾ ਗੋਦਾਮ ਹੈ ਕਿੱਥੇ? ਇਹ ਤਾਂ ਮੇਰਾ ਮਾਲ ਆ, ਗੋਦਾਮ ਕਿੱਥੇ ਹੈ? ਇਹ ਤਾਂ ਮੇਰਾ ਮਾਲ ਹੈ। ਉਹਨੇ ਕੇਸ ਕਰਤਾ, ਉਹਨੇ ਜੱਜ ਨੂੰ ਆਖਿਆ ਤੁਸੀਂ ਗੋਦਾਮ ਸਿੱਧ ਕਰ ਦਿਓ, ਮੈਂ ਖਾਲੀ ਕਰ ਦੂੰਗਾ, ਤੁਸੀਂ ਗੋਦਾਮ ਸਿੱਧ ਕਰ ਦਿਓ। ਹਾਰ ਕੇ ਉਹ ਕਿਸੇ ਮਹਾਤਮਾ ਪਾਸ ਚਲੇ ਗਿਆ ਅਤੇ ਮਹਾਤਮਾ ਨੇ ਚਾਰ ਬੰਦੇ ਭੇਜੇ, ਕਹਿੰਦੇ ਸਮਾਨ ਚੁੱਕ ਕੇ ਬਾਹਰ ਮਾਰੋ, ਗੋਦਾਮ ਲੱਭੂਗਾ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ ਇਹ ਵਿਚਾਰਾਂ ਨਾਲ ਭਰਿਆ, ਆਤਮਾ ਪ੍ਰਤੀਤ ਹੀ ਨਹੀਂ ਹੁੰਦੀ। ਕਿੱਥੇ ਆ ਰੱਬ, ਕਿੱਥੇ ਆ ਆਤਮਾ? ਤਾਂ ਕਹਿੰਦੇ ਤੁਸੀਂ ਚਾਰ ਬੰਦੇ ਲੈ ਜਾਓ, ਸੱਤ ਸੰਤੋਖ ਜਾਂ ਆਪਣੇ ਵਿਵੇਕ ਵਿਰਾਗ ਖੱਟ ਸੰਪੱਤੀ ਅਤੇ ਮੁਕਸ਼ਤਾ, ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਦਿਓ। ਜਿਹੜਾ ਖਾਲੀ ਥਾਂ ਨਿਕਲੇਗਾ ਉਹ ਆਤਮਾ ਵਾ, ਉਹ ਪਰਮਾਤਮਾ ਵਾ, ਜਿਹਨੂੰ ਅਸੀਂ ਸਪੇਸ ਕਹਿੰਦੇ ਹਾਂ। ਅਤੇ ਸਪੇਸ ਹਰ ਥਾਂ 'ਤੇ। ਵੇਦਾਂ ਨੇ ਇੱਕ ਬੜਾ ਸੋਹਣਾ ਮੰਤਰ ਉਚਾਰਿਆ, ਉਹ ਕਹਿੰਦੇ ਰੱਬ ਨੂੰ ਸਮਝਣਾ ਅਤੇ ਸਪੇਸ ਨੂੰ ਸਮਝੋ ਆਤਮਾ ਨੂੰ। ਆਕਾਸ਼ਵਤ ਸਰਵ ਗਤਸ਼ ਨਿਤਯ, ਵੇਦਾਂ ਦੇ ਵਿੱਚ ਲਿਖਿਆ ਵਾ ਆਤਮਾ ਕੀ ਆ? ਆਕਾਸ਼ ਹੈ, ਖਾਲੀ ਥਾਂ। ਜਿਵੇਂ ਲੜੀਵਾਰ ਅੱਖਰ ਹੁੰਦੇ ਨਾ ਗੁਰਬਾਣੀ ਦੇ, ਪਰ ਬਰੀਕੀ ਨਾਲ ਵੇਖੋਗੇ ਇੱਕ ਅੱਖਰ ਅਤੇ ਦੂਜੇ ਅੱਖਰ ਦੇ ਵਿੱਚ ਸਪੇਸ ਆ। ਦੁਨੀਆ ਦੇ ਹਰ ਜਗ੍ਹਾ ਤੇ ਸਪੇਸ, ਭਾਵੇਂ ਦੰਦ ਵੀ ਜੁੜੇ ਨੇ, ਬਰੀਕੀ ਨਾਲ ਦੇਖੋਗੇ ਇਹ ਵੀ ਜੁੜੇ ਆ, ਇਹਨਾਂ ਚ ਵੀ ਸਪੇਸ। ਅੱਛਾ ਸਰੀਰ ਆ ਚਮੜੀ ਆ, ਜਦੋਂ ਬਰੀਕੀ ਨਾਲ ਦੇਖੋਗੇ ਨਿੱਕੇ ਨਿੱਕੇ ਹਿੱਸੇ ਜੁੜੇ ਨੇ, ਨਿੱਕੇ ਨਿੱਕੇ ਸੈੱਲ ਜੁੜੇ ਨੇ, ਹਰ ਥਾਂ ਤੇ ਸਪੇਸ ਆ। ਉਹ ਕਹਿੰਦੇ ਸਪੇਸ ਨੂੰ ਸਮਝ ਲਓ, ਆਤਮਾ ਨੂੰ ਸਮਝ ਲਓਗੇ, ਪਰਮਾਤਮਾ ਨੂੰ ਸਮਝ ਲਓਗੇ। ਕਿਵੇਂ? ਜਿਵੇਂ ਇੱਕ ਖਿਆਲ ਉੱਠਦਾ ਵਾ, ਦੂਸਰਾ ਖਿਆਲ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਖਿਆਲ, ਪਹਿਲੇ ਖਿਆਲ ਤੇ ਦੂਜੇ ਖਿਆਲ ਦੇ ਵਿੱਚ ਕੁਝ ਫਰਕ ਹੈ, ਉਹ ਅਸਲੀ ਸਰੂਪ ਆ, ਬਾਕੀ ਸਭ ਮਨ। ਇੱਕ ਖਿਆਲ ਉੱਠੇ ਤੇ ਦੂਜਾ ਖਿਆਲ ਉੱਠੇ, ਉਹਦੇ ਵਿੱਚ ਗੈਪ ਹੈਗਾ, ਸਪੇਸ ਹੈਗਾ, ਪਰ ਬੜਾ ਸੂਖਮ ਵਿਚਾਰ ਕਰਕੇ ਲੱਭਦਾ ਹੈ, ਉਹ ਨਿੱਜ ਸਰੂਪ ਕਿਹਾ ਜਾਂਦਾ ਹੈ, ਬਾਕੀ ਸਭ ਦੁਨੀਆ ਵਾ, ਬਾਕੀ ਸਭ ਸੰਸਾਰ। ਇਸ ਕਰਕੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਅਸਲੀ ਸਵਾਦ ਕਿੱਥੋਂ ਆਉਂਦਾ ਹੈ? ਵਾਹਿਗੁਰੂ ਜੀ ਦੇ ਨਾਮ ਕਰਕੇ। ਤਾਂ ਮਹਾਰਾਜ ਕਹਿੰਦੇ ਠਾਕੁਰ ਜੀ ਤੋਂ, ਪਰਮੇਸ਼ਰ ਜੀ ਤੋਂ, ਵਾਹਿਗੁਰੂ ਜੀ ਤੋਂ, ਵਾਹਿਗੁਰੂ ਦੇ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ।
ਔਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ।
ਹੋਰ ਕੁਝ ਮੇਰੇ ਨਾਲ ਨਹੀਂ ਤੁਰਨਾ, ਇਸ ਕਰਕੇ ਵਾਹਿਗੁਰੂ ਜੀ ਕਿਰਪਾ ਕਰੋ, ਕਿਰਪਾ ਕਰੋ, ਜਾਂ ਤੇ ਨਾਮ ਦੀ ਦਾਤ ਦਿਓ, ਜਾਂ ਫਿਰ ਕਿਰਪਾ ਕਰੋ ਕਿ ਗੁਣ ਗਾਮ। ਗਾਮ ਕਹਿੰਦੇ ਗ੍ਰਾਮ ਨੂੰ, ਗ੍ਰਾਮ ਸ਼ਬਦ ਦਾ ਸੰਖੇਪ ਸ਼ਬਦ ਕੀ ਹੋ ਗਿਆ? ਗਾਮ। ਗ੍ਰਾਮ ਕੀ ਹੋ ਗਿਆ? ਨਗਰ। ਇਸ ਸਰੀਰ ਰੂਪੀ ਨਗਰ ਨੂੰ, ਗ੍ਰਾਮ ਨੂੰ, ਪਿੰਡ ਨੂੰ ਕਿਰਪਾ ਕਰਕੇ ਤੁਸੀਂ ਸੱਤ ਸੰਤੋਖ ਦੇ ਨਾਲ ਭਰ ਦਿਓ। ਸੱਤ ਸੰਤੋਖ ਇਸ ਸਰੀਰ ਦੇ ਵਿੱਚ ਵਸਣ। ਕਿਸੇ ਨੇ ਸਵਾਲ ਕੀਤਾ ਸੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ, ਸੱਤ ਸੰਤੋਖ ਦਾ ਲਾਭ ਕੀ ਹੈ? ਉਹ ਕਹਿੰਦੇ ਸੱਤ ਸੰਤੋਖ ਤੋਂ ਬਿਨਾਂ ਮਨ ਟਿਕਦਾ ਹੀ ਨਹੀਂ। ਸੱਤ ਸੰਤੋਖ ਆਦਿਕ ਗੁਣ ਜੇ ਪਾਵੇ, ਬ੍ਰਹਮ ਵਿਖੇ ਬਿਰਤੀ ਲਾਗਤ ਜਾਵੇ। ਜੇ ਸੱਤ ਸੰਤੋਖ ਹੋਵੇ ਤਾਂ ਬ੍ਰਹਮ ਵਾਹਿਗੁਰੂ ਦੇ ਵਿੱਚ ਬਿਰਤੀ ਫਿਰ ਹੌਲੀ ਹੌਲੀ ਜੁੜਦੀ ਜਾਂਦੀ, ਜੁੜਦੀ ਜਾਂਦੀ, ਅਤੇ ਇੱਕ ਦਿਨ ਪੱਕੀ ਫਿਰ ਜਿਹੜੀ ਲਿਵ ਹੈ ਉਹ ਜੁੜ ਜਾਂਦੀ ਹੈ। ਜਾਂ ਫਿਰ ਮਹਾਰਾਜ ਜੀ ਅਰਥ ਕਰਦੇ ਨੇ, ਗੁਣ ਗਾਮ ਮੈਨੇ ਗੁਣ ਗਾਉਣੇ, ਮੇਰੇ 'ਤੇ ਕਿਰਪਾ ਕਰੋ ਕਿ ਆਪ ਜੀ ਦੇ ਗੁਣਾਂ ਨੂੰ ਇਹ ਦਾਸ ਗਾਉਂਦਾ ਹੀ ਰਿਹਾ ਕਰੇ, ਕਿਉਂਕਿ ਹੋਰ ਕੁਝ ਦੁਨੀਆਂ ਵਿੱਚੋਂ ਨਾਲ ਮੇਰੇ ਤੁਰਨਾ ਨਹੀਂ। ਅਸੀਂ ਜਿਸ ਪਦਾਰਥ ਬਦਲੇ, ਮਾਇਆ ਬਦਲੇ, ਆਪਣੀ ਸਾਰੀ ਉਮਰ ਲਗਾ ਦਿੰਦੇ ਹਾਂ, ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਜਾਣੀ ਪੈਂਦੀ ਹੈ, ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਆਪਣੀ ਬਾਣੀ 'ਚ ਸਮਝਾਉਂਦੇ। ਭਾਈ ਸਾਹਿਬ ਨੇ 3-4 ਉਦਾਹਰਨਾਂ ਦਿੱਤੀਆਂ ਨੇ, ਜੈਸੇ ਮਧ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ, ਹਰੇ ਮਧੂ ਆਏ ਤਾਏ ਤਾਂ ਕਿ ਮੁੱਖ ਛਾਰ ਡਾਰ ਕੇ। ਜੈਸੇ ਗਊ ਸੰਚਿਤ ਹੈ ਖੀਰ, ਲੇਤ ਹੈ ਅਹੀਰ, ਤਾਹੇ ਦੋਹੇ ਬਛਰੇ ਬਟਾਰ ਕੇ। ਉਹ ਲਿਖਦੇ ਨੇ ਜਿਵੇਂ ਮਧੂ ਮੱਖੀ ਬੜੀ ਮਿਹਨਤ ਦੇ ਨਾਲ ਸ਼ਹਿਦ ਦਾ ਰਸ ਇਕੱਠਾ ਕਰਦੀ ਹੈ, ਪਰ ਸ਼ਹਿਦ ਚੋਣ ਵਾਲਾ ਉਹਦੇ ਮੂੰਹ 'ਚ ਸਵਾਹ ਪਾ ਕੇ ਭਾਵ ਸਭ ਕੁਝ ਨਿਸਫਲ ਕਰਕੇ ਲੈ ਜਾਂਦਾ ਹੈ, ਜੋੜਿਆ ਉਹਨੇ ਲੈ ਹੋਰ ਕੋਈ ਗਿਆ। ਇਸੇ ਤਰ੍ਹਾਂ ਗਊ ਆਪਣੇ ਵੱਛੇ ਵਾਸਤੇ ਦੁੱਧ ਜੋੜਦੀ ਹੈ, ਪਰ ਚੋਣ ਵਾਲਾ ਜਿਹੜਾ ਗੁੱਜਰ ਹੈ, ਜਦੋਂ ਗਊ ਪਸਮ ਪੈਂਦੀ ਹੈ ਤੇ ਵੱਛੇ ਨੂੰ ਪਾਸੇ ਕਰਕੇ ਚੋ ਕੇ ਆਪ ਲੈ ਜਾਂਦਾ ਹੈ। ਤੀਸਰੀ ਉਹਨਾਂ ਉਦਾਹਰਨ ਦਿੱਤੀ ਚੂਹੇ ਦੀ, ਜੈਸੇ ਧਰ ਖੋਦ ਖੋਦ ਬਿੱਲ ਸਾਜੇ ਮੂਸਾ, ਪੈਸਤ ਹੈ ਸਰਪ ਧਾਏ ਖਾਏ ਤਾਹੇ ਮਾਰ ਕੇ। ਬੜੀ ਮਿਹਨਤ ਦੇ ਨਾਲ ਚੂਹਾ ਘਰ ਬਣਾਉਂਦਾ ਹੈ, ਪਰ ਧਾੜ ਵੀ ਜਿਹੜਾ ਸੱਪ ਹੈ ਉਹ ਆਉਂਦਾ ਹੈ, ਨਾਲੇ ਤੇ ਉਹਨੂੰ ਖਾ ਜਾਂਦਾ ਤੇ ਨਾਲੇ ਉਹਦੇ ਬਣੇ ਹੋਏ ਬਿੱਲ ਉੱਤੇ ਘਰ ਉੱਤੇ ਕਬਜ਼ਾ ਕਰ ਲੈਂਦਾ। ਇਸੇ ਤਰ੍ਹਾਂ ਇਹ ਮਨੁੱਖ ਵੀ ਪਾਪ ਕਰ ਕਰਕੇ ਬੜੀ ਮਿਹਨਤ ਕਰ ਕਰਕੇ ਪੈਸੇ ਜੋੜੇ ਕਮਾਏ ਬੜਾ ਕੁਝ ਕੀਤਾ ਪਰ ਅਖੀਰ ਇੱਥੋਂ ਸਭ ਕੁਝ ਖਾਲੀ ਛੱਡ ਕੇ ਜਾਣਾ ਪੈਂਦਾ ਹੈ ਤੇ ਕਬਜ਼ਾ ਹੋਰ ਕਿਸੇ ਦਾ ਰਹਿ ਜਾਂਦਾ ਹੈ, ਹੋਰ ਕੋਈ ਆ ਜਾਂਦਾ ਹੈ। ਤੈਸੇ ਮਾਇਆ ਜੋਰ ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ ਅੰਤਕਾਲ ਛਾੜ ਚੱਲੇ ਦੋਨੋਂ ਕਰ ਝਾੜ ਕੇ ਦੋਵੇਂ ਹੱਥ ਝਾੜ ਕੇ ਤੁਰਨਾ ਪੈਂਦਾ ਹੈ। ਇਸ ਕਰਕੇ ਮੇਰੇ ਨਾਲ ਇੱਥੋਂ ਦੁਨੀਆਂ ਵਿੱਚੋਂ ਕੁਝ ਨਹੀਂ ਜਾਣਾ, ਕਿਰਪਾ ਕਰੋ ਸੱਚੇ ਪਾਤਸ਼ਾਹ ਤੇਰੇ ਗੁਣ ਗਾਵਾਂ, ਐਸੀ ਕਿਰਪਾ ਕਰ ਦਿਉ ਜਾਂ ਇਸ ਸਰੀਰ ਰੂਪੀ ਗਾਮ ਨੂੰ ਸੱਤ ਸੰਤੋਖ ਰੂਪੀ ਸ਼ੁਭ ਗੁਣਾਂ ਨਾਲ ਭਰ ਦਿਉ ਜਿਹੜੇ ਮੇਰੇ ਨਾਲ ਤੁਰਨ
ਰਹਾਓ। ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ।
ਇਹ ਰਾਜ ਬਾਦਸ਼ਾਹੀਆਂ ਹਕੂਮਤਾਂ ਮਾਲ ਘੋੜੇ ਜਾਇਦਾਦਾਂ ਤੇ ਜਿੰਨੇ ਵੀ ਵਿਸ਼ਿਆਂ ਦੇ ਭੋਗਾਂ ਦੇ ਰਸ ਨੇ ਇਹ ਸਭ ਖਤਮ ਹੋ ਜਾਣ ਵਾਲੇ ਨੇ, ਨਹੀਂ ਟਿਕਣਗੇ ਜਿਵੇਂ ਦਰਖਤ ਦੀ ਛਾਂ ਟਿਕੀ ਨਹੀਂ ਰਹਿੰਦੀ। ਸੂਰਜ ਜਦੋਂ ਪੱਛੋਂ ਵੱਲ ਜਾਂਦਾ ਹੈ ਤੇ ਪਰਛਾਵਾਂ ਫਿਰ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਪੁੰਨ ਪੱਛੋਂ ਵੱਲ ਚਲੇ ਗਏ, ਪੁੰਨਾ ਰੂਪੀ ਸੂਰਜ ਪੱਛੋਂ ਵੱਲ ਚਲੇ ਗਿਆ, ਇਹ ਜਿੰਨੇ ਸੁੱਖ ਮਿਲੇ ਸੀ ਪਦਾਰਥ ਮਿਲੇ ਸੀ ਸਾਰਿਆਂ ਦਾ ਵਿਯੋਗ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਹਨ,
ਧਾਏ ਧਾਏ ਬਹੁ ਬਿਧ ਕਉ ਧਾਵੈ ਸਗਲ ਨਿਰਾਰਥ ਕਾਮ।
ਇਹ ਜਿਹੜਾ ਧੌਣ ਵਾਲਾ ਮਨ ਹੈ ਨਾ, ਭੱਜਣ ਵਾਲਾ ਮਨ, ਇਹ ਧੌਣ ਵਾਲੇ ਪਦਾਰਥਾਂ ਪਿੱਛੇ ਧੌਂਦਾ ਰਹਿੰਦਾ ਹੈ। ਪਹਿਲੇ ਧਾਏ ਦਾ ਅਰਥ ਹੈ ਜਿਹੜਾ ਮਨ ਭੱਜਦਾ ਹੀ ਰਹਿੰਦਾ ਹੈ। ਦੂਸਰਾ ਮਹਾਰਾਜ ਨੇ ਆਖਿਆ ਧਾਏ ਧਾਏ ਮੈਨੇ ਚਲੇ ਜਾਣ ਵਾਲੇ ਉਹ ਕਿਹੜੇ ਪਦਾਰਥ ਰਹਿਣੇ ਨਹੀਂ ਹਮੇਸ਼ਾ। ਤੇ ਤੀਸਰਾ ਧਾਏ ਦਾ ਅਰਥ ਕੀ ਹੋ ਗਿਆ, ਜਿਹੜੀ ਅਸੀਂ ਭੱਜ ਨਸ ਕਰਦੇ। ਤਿੰਨ ਵਾਰੀ ਧਾਏ ਸ਼ਬਦ ਮਹਾਰਾਜ ਨੇ ਇੱਥੇ ਵਰਤਿਆ। ਇਹ ਨਾ ਟਿਕਣ ਵਾਲਾ ਧੌਣ ਵਾਲਾ ਮਨ, ਨਾ ਟਿਕਣ ਵਾਲੇ ਚਲੇ ਜਾਣ ਵਾਲੇ ਖਤਮ ਹੋ ਜਾਣ ਵਾਲੇ ਧੋ ਨਾਮ ਧੋਖਾ ਦੇਣ ਵਾਲੇ ਪਦਾਰਥਾਂ ਪਿੱਛੇ ਧਾਏ ਬੜੀ ਮਿਹਨਤ ਕਰਦਾ ਹੈ, ਭੱਜ ਨਸ ਕਰਦਾ ਹੈ। ਪਰ ਸਗਲ ਬਾਤ ਹੈ ਖਾਮ, ਇਹ ਸਭ ਨਿਸਫਲ ਗੱਲਾਂ ਨੇ, ਵਿਅਰਥ ਗੱਲਾਂ ਨੇ। ਸਗਲ ਨਿਰਾਰਥ ਕਾਮ, ਇਹਨਾਂ ਵਿੱਚੋਂ ਨਿਕਲਣਾ ਕੁਝ ਨਹੀਂ, ਨਿਰਅਰਥ ਨੇ। ਗੁਰਬਾਣੀ ਸਾਨੂੰ ਬੜੇ ਪ੍ਰੇਮ ਨਾਲ ਸਮਝਾਉਂਦੀ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਬੜੇ ਵਲਛਲ ਕਰਕੇ ਮਨੁੱਖ ਪੈਸਾ ਇਕੱਠਾ ਕਰਦਾ ਹੈ, ਜਾਇਦਾਦ ਬਣਾਉਂਦਾ ਹੈ, ਬੜਾ ਕੁਝ ਕਰਦਾ ਹੈ, ਪਰ ਅੰਤ ਨੂੰ ਇਹ ਸਭ ਕੁਝ ਛੱਡ ਕੇ ਇਸ ਦੁਨੀਆਂ ਦੇ ਵਿੱਚੋਂ ਤੁਰਨਾ ਪੈਂਦਾ ਹੈ, ਜਾਣਾ ਪੈਂਦਾ ਹੈ। ਇਸ ਕਰਕੇ ਕੀਤੀ ਹੋਈ ਮਿਹਨਤ ਸਗਲ ਨਿਰਾਰਥ ਕਾਮ ਕਿਸੇ ਕੰਮ ਨਹੀਂ ਆਉਂਦੀ, ਇਹਦੇ ਵਿੱਚੋਂ ਨਿਕਲਦਾ ਕੁਝ ਨਹੀਂ। ਸਤਿਗੁਰੂ ਫਰਮਾਉਂਦੇ ਹਨ,
ਬਿਨ ਗੋਬਿੰਦ ਅਵਰ ਜੇ ਚਾਹੋ ਦੀਸ ਸਗਲ ਬਾਤ ਹੈ ਖਾਮ।
ਬਿਨਾਂ ਗੋਬਿੰਦ ਪਰਮੇਸ਼ਰ ਤੋਂ, ਬਿਨਾਂ ਵਾਹਿਗੁਰੂ ਜੀ ਦੇ ਨਾਮ ਤੋਂ ਜੋ ਵੀ ਅਸੀਂ ਚਾਹੁੰਦੇ ਹਾਂ ਪ੍ਰਾਪਤ ਕਰਨਾ, ਦੀਸੈ ਸਗਲ ਬਾਤ ਖਾਮ ਦਿਖਣ ਦੇ ਵਿੱਚ ਆਉਂਦਾ ਹੈ ਕਿ ਸਭ ਖਾਮ ਕੱਚੀਆਂ ਗੱਲਾਂ ਨੇ, ਬੇਤੁਕੀਆਂ ਗੱਲਾਂ ਨੇ, ਫਜ਼ੂਲ ਗੱਲਾਂ ਨੇ, ਜਿਨ੍ਹਾਂ ਦੇ ਵਿੱਚੋਂ ਪ੍ਰਾਪਤੀ ਕੁਝ ਨਹੀਂ ਹੈ, ਮਿਹਨਤ ਬੜੀ ਪੈਂਦੀ ਪਰ ਨਿਕਲਦਾ ਕੁਝ ਨਹੀਂ। ਕਦੋਂ ਜਦੋਂ ਇਸ ਸੰਸਾਰ ਤੋਂ ਬੰਦਾ ਤੁਰਨ ਲੱਗਦਾ ਹੈ, ਜਾਣ ਲੱਗਦਾ ਹੈ, ਆਪ ਹੈਰਾਨ ਹੋਵੋਗੇ, ਗੁਰਬਾਣੀ ਵਿੱਚ ਪਰਮੇਸ਼ਰ ਦੇ ਨਾਮ ਨੂੰ ਦਹੀਂ ਆਖਿਆ ਹੈ। ਜੇ ਰਿੜਕਾਂਗੇ ਤਾਂ ਮੱਖਣ ਪ੍ਰਾਪਤ ਹੋਵੇਗਾ, ਸਾਰ ਵਸਤੂ ਪ੍ਰਾਪਤ ਹੋਵੇ। ਤੇ ਗੁਰਬਾਣੀ ਵਿੱਚ ਸੰਸਾਰ ਨੂੰ ਪਾਣੀ ਆਖਿਆ ਹੈ ਤੇ ਪਾਣੀ ਰਿੜਕੀਏ ਤੇ ਪਾਣੀ ਹੱਥ ਆਉਂਦਾ, ਹੋਰ ਕੁਝ ਨਹੀਂ ਆਉਂਦਾ, ਨਿਕਲਦਾ ਕੁਝ ਨਹੀਂ ਹੈ, ਮਿਹਨਤ ਪੈਂਦੀ ਹੈ ਫਜ਼ੂਲ। ਪੰਡਿਤ ਦਹੀਂ ਵਲੋਈਐ ਭਾਈ ਵਿੱਚੋਂ ਨਿਕਲੇ ਤੱਤ। ਜੇ ਤੇ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕੀਤੀ ਜਾਵੇ ਤਾਂ ਸਾਰ ਵਸਤੂ ਨਿਕਲਦੀ ਹੈ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਔਰ ਜੇ ਸਿਰਫ ਦੁਨਿਆਵੀ ਮਿਹਨਤ ਕੀਤੀ ਜਾਵੇ, ਉਹ ਕੀ ਆ, ਪਾਣੀ ਰਿੜਕਣਾ, ਤੇ ਪਾਣੀ ਦੇ ਵਿੱਚੋਂ ਕੀ ਨਿਕਲਿਆ, ਕੁਝ ਵੀ ਨਹੀਂ ਨਿਕਲਿਆ, ਸਭ ਫਜ਼ੂਲ ਰਹਿ ਜਾਂਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਕਿ ਬਿਨਾਂ ਪਰਮੇਸ਼ਰ ਜੀ ਦੇ, ਗੋਬਿੰਦ ਜੀ ਦੇ ਨਾਮ ਤੋਂ ਹੋਰ ਆਪਾਂ ਜੋ ਵੀ ਮੰਗਦੇ ਹਾਂ ਚਾਹੁੰਦੇ ਹਾਂ, ਸਭ ਖਾਮ ਕੱਚੀਆਂ ਗੱਲਾਂ ਨੇ, ਸਿਆਣਿਆਂ ਦੀਆਂ ਗੱਲਾਂ ਨਹੀਂ। ਜਿਵੇਂ ਨਿਆਣੇ ਕੱਚੀਆਂ ਗੱਲਾਂ ਕਰਦੇ ਨੇ, ਆਪਾਂ ਨਿਆਣੇ ਨੂੰ ਕਹਿੰਦੇ ਹਾਂ ਸਾਰੀ ਦਿਹਾੜੀ ਟੀਵੀ ਵੇਖੀ ਜਾਂਦਾ, ਕੀ ਨਿਕਲਿਆ, ਪ੍ਰਾਪਤੀ ਕੀ ਹੋਈ, ਇੰਨਾ ਟਾਈਮ ਵੀ ਵੇਸਟ ਕੀਤਾ। ਜਾਂ ਬੱਚੇ ਜਿਹੜੇ ਕੰਮ ਕਰਦੇ ਨੇ ਉਹ 'ਚੋਂ ਨਿਕਲਦਾ ਕੁਝ ਨਹੀਂ, ਪਰ ਕਿਸੇ ਤਲ 'ਤੇ ਦੇਖੀਏ ਤਾਂ ਬੰਦਾ ਵੀ ਜਿਹੜੇ ਕੰਮ ਕਰਦਾ ਪਿਆ ਹੈ ਉਹਦੇ ਵਿੱਚੋਂ ਪ੍ਰਾਪਤੀ ਕੁਝ ਨਹੀਂ ਹੁੰਦੀ, ਨਿਕਲਦਾ ਕੁਝ ਨਹੀਂ। ਸ਼੍ਰੀ ਮੱਧ ਵਾਲਮੀਕ ਰਮਾਇਣ ਦੇ ਵਿੱਚ ਜਿਹੜਾ ਪਹਿਲਾ ਸਵਾਲ ਕੀਤਾ ਨਾ ਵਾਲਮੀਕ ਮਹਾਂਪੁਰਸ਼ ਨੇ, ਕਮਾਲ ਦਾ, ਉਹ ਕਹਿੰਦੇ ਨੇ ਕੋ ਨਵਸਮਿਨ ਸੰਪ੍ਰਤਮ ਲੋਕੇ ਗੁਣਵਾਨਸ਼ਚ ਵੀਰੇਵਾਨ। ਪਹਿਲਾ ਸਵਾਲ ਵੇਖੋ ਤੁਸੀਂ ਗ੍ਰੰਥ ਲਿਖਣ ਵਾਲੇ ਦਾ, ਏਡੀ ਕਮਾਲ ਦੀ ਗੱਲ, ਪਤਾ ਨਹੀਂ ਸੁੱਝੀ ਕਿੱਦਾਂ ਰੱਬ ਦੀ ਕਿਰਪਾ ਹੋ ਗਈ। ਇਸ ਦੁਨੀਆ ਵਿੱਚ ਇਸ ਸਮੇਂ ਕੋਈ ਇੱਦਾਂ ਦਾ ਸੱਜਣ ਹੈ ਜਿਹ 'ਚ ਸਾਰੇ ਗੁਣ ਹੋਣ, ਵੀਰੇਵਾਨ ਤੇਜ ਪ੍ਰਤਾਪ ਵਾਲਾ ਹੋਵੇ, ਜਿਵੇਂ ਸੂਰਜ ਚਮਕਦਾ ਇੱਦਾਂ ਜਿਹਦੇ ਚਿਹਰੇ 'ਤੇ ਨੂਰ ਹੋਵੇ। ਫਿਰ ਉਹ ਲਿਖਦੇ ਨੇ ਧਰਮਗਸ਼ਚ ਕ੍ਰਿਤਸ਼ਚ ਸੱਤਯ ਵਾਕੋ ਦ੍ਰਿੜ ਵਰਤਾ। ਧਰਮੀ ਵੀ ਹੋਵੇ, ਕ੍ਰਿਤਸ਼ਚ ਕੀਤੇ ਪਾਰੋਪਕਾਰ ਨੂੰ ਚੇਤੇ ਰੱਖਣ ਵਾਲਾ ਵੀ ਹੋਵੇ, ਸੱਚ ਬੋਲਣ ਵਾਲਾ ਹੋਵੇ, ਤੇ ਨੇਮਾਂ ਦਾ ਪੱਕਾ ਹੋਵੇ। ਹੁਣ ਧਰਮ ਦਾ ਅਰਥ ਕੀ ਹੁੰਦਾ ਹੈ? ਨੇਮ ਦਾ ਪੱਕਾ। ਧਰਮ ਦਾ ਅਰਥ, ਧਰਮ ਕਿਹੜੇ ਸ਼ਬਦ ਤੋਂ ਬਣਿਆ ਹੈ? ਤ੍ਰੀ ਧਾਤੂ ਤੋਂ ਬਣਿਆ। ਸੰਸਕ੍ਰਿਤ ਦੀਆਂ ਧਾਤੂ ਹੁੰਦੀਆਂ ਨਾ, ਤ੍ਰੀ ਧਾਤੂ ਰੂਟਸ, ਉਤਪੱਤੀ ਵੀ, ਉਤਪੱਤੀ ਕਿੱਥੋਂ ਹੋਈ ਹੈ? ਤ੍ਰੀ ਤੋਂ, ਮੈਨੇ ਧਾਰਨ ਕਰਨਾ, ਕਿਸੇ ਚੀਜ਼ ਨੂੰ ਧਾਰ ਲਓ। ਜਿਵੇਂ ਮੈਂ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਨੇ, ਧਾਰ ਲਿਆ, ਤੇ ਫਿਰ ਉਹਨੂੰ ਛੱਡਣਾ ਨਹੀਂ, ਉਹਨੂੰ ਕੀ ਕਹਿੰਦੇ ਆ? ਧਰਮ, ਕਿਸੇ ਨੂੰ ਧਾਰ ਲੈਣਾ। ਜਿਵੇਂ ਗੁਰਬਾਣੀ ਜ਼ਿਕਰ ਆਵੇਗਾ, ਰਾਜੇ ਹਰੀ ਚੰਦ ਨੇ ਸੱਤ ਨੂੰ ਧਾਰ ਲਿਆ, ਦੁੱਖ ਬੜਾ ਆਇਆ ਪਰ ਉਹਨੇ ਛੱਡਿਆ ਨਹੀਂ। ਕਿਸੇ ਨੇ ਸੰਤੋਖ ਨੂੰ ਧਾਰ ਲਿਆ, ਕਿਸੇ ਨੇ ਦਰਸ਼ਨ ਨੂੰ, ਕਿਸੇ ਨੇ ਨਾਮ ਨੂੰ, ਕਿਸੇ ਨੇ ਸੇਵਾ ਨੂੰ, ਵੀ ਕਰਨੀ ਕਰਨੀ, ਪਰਖ ਹੋਵੇਗੀ। ਪਰ ਜਿਹੜਾ ਵੀ ਧਾਰੇਗਾ, ਤਾਂ ਜਿਹਦੇ ਧਾਰੇ ਹੋਏ ਨਿਯਮ ਕਦੀ ਵੀ ਟੁੱਟਣ ਨਾ, ਇੱਦਾਂ ਦਾ ਕੋਈ ਹੈ? ਉਹ ਕਹਿੰਦੇ ਵੀ ਇੰਨੇ ਗੁਣ। ਉਹ ਅੱਗੇ ਕਹਿੰਦੇ ਨੇ ਚਰਿਤ੍ਰੇਣ ਚਾਕੋ ਯੁਗਤਾ। ਅੱਛਾ, ਜਿਹੜਾ ਚਰਿੱਤਰ ਕਰੈਕਟਰ ਵਾਲਾ ਵੀ ਹੋਵੇ। ਔਰ ਸਰਵ ਭੂਤੇਸ਼ੂ ਕੋ ਹਿਤਾ, ਜਿਹੜਾ ਸਾਰਿਆਂ ਦਾ ਪਰਉਪਕਾਰ ਕਰਨ ਵਾਲਾ ਵੀ ਹੋਵੇ। ਫਿਰ ਉਹ ਲਿਖਦੇ ਨੇ ਵਿਦਵਾਨ ਕਾ, ਵਿਦਵਾਨ ਵੀ ਹੋਵੇ, ਕਾ ਸਮਰੱਥਸ਼ਚ, ਸਮਰੱਥਾ ਵਾਲਾ ਵੀ ਹੋਵੇ, ਤਾਕਤਾਂ ਵਾਲਾ ਵੀ ਹੋਵੇ, ਸ਼ਕਤੀਆਂ ਵਾਲਾ ਵੀ ਹੋਵੇ। ਅੱਛਾ, ਫਿਰ ਉਹ ਲਿਖਦੇ ਨੇ ਇੰਨਾ ਕੁਝ ਲਿਖ ਕੇ ਕਸ਼ਚੈਕ ਪ੍ਰੀਏ ਦਰਸ਼ਨਾ, ਜਿਹਦੇ ਦਰਸ਼ਨ ਕੀਤਿਆਂ ਭੁੱਖ ਲੈਂਦੀ ਹੋਵੇ, ਐਸਾ ਦਰਸ਼ਨੀ ਹੋਵੇ, ਐਸਾ ਸੋਹਣਾ ਹੋਵੇ, ਸੁੰਦਰ ਹੋਵੇ। ਅੱਛਾ, ਫਿਰ ਉਹ ਲਿਖਦੇ ਨੇ ਆਤਮਮਾਨ ਕੋ, ਆਤਮਾ ਦੀ ਪ੍ਰਾਪਤੀ ਵਾਲਾ ਹੋਵੇ, ਬ੍ਰਹਮ ਗਿਆਨੀ ਹੋਵੇ। ਆਤਮਮਾਨ ਕੋ ਜਿੱਤ ਕ੍ਰੋਧੋ, ਕ੍ਰੋਧ ਨੂੰ ਜਿੱਤਿਆ ਹੋਵੇ। ਫਿਰ ਉਹ ਲਿਖਦੇ ਨੇ ਆਪਣੇ ਦਿਉਤੀਮਾਨ ਅਨਸੂਯਕਾ, ਔਰ ਫਿਰ ਈਰਖਾ ਤੋਂ ਰਹਿਤ ਹੋਵੇ, ਤੇ ਕਸਿਆ ਵਿਭੈਤੀ ਦੇਵਸ਼ਚ, ਜਿਹੜਾ ਜਦੋਂ ਵੀਰ ਰਸ ਚ ਆਵੇ ਜਦੋਂ ਸ੍ਰੀ ਸਾਹਿਬ ਦੇ ਮੁੱਠੇ ਨੂੰ ਹੱਥ ਪਾਵੇ, ਜਦੋਂ ਘੋੜੇ ਦੀ ਰਕਾਬ 'ਚ ਆਪਣਾ ਚਰਨ ਟਿਕਾਵੇ ਤੇ ਦੇਵਤੇ ਵੀ ਕੰਬਣ, ਵੀ ਇਹ ਜੰਗ ਨੂੰ ਤਿਆਰ ਹੋਇਆ। ਕੋਈ ਇਦਾਂ ਦਾ ਸੱਜਣ ਹੈ? ਹੁਣ ਜਿਹਨੂੰ ਸਵਾਲ ਕੀਤਾ ਹੱਸ ਪਿਆ, ਉਹ ਕਹਿੰਦਾ ਛੱਡਿਆ ਕੀ ਆ ਪਿੱਛੇ। ਇਦਾਂ ਦਾ ਕੋਈ ਬੰਦਾ ਨਹੀਂ ਹੁੰਦਾ, ਇਦਾਂ ਦਾ ਇੱਕ ਹੀ ਆ, ਉਹ ਕੌਣ ਆ? ਪਰਮਾਤਮਾ। ਰਾਮੋ ਨਾਮ ਜਨਈ ਸ਼ਰੁਤਾ, ਇਦਾਂ ਦਾ ਤੇ ਅਸੀਂ ਗ੍ਰੰਥਾਂ 'ਚ ਹੀ ਸੁਣਿਆ ਵੀ ਪਰਮੇਸ਼ਰ ਆ, ਵਾਹਿਗੁਰੂ ਆ। ਇਦਾਂ ਦੇ ਗੁਣਾਂ ਦਾ ਮਾਲਕ ਇੱਕ ਸਰੀਰ ਹੈ, ਉਹ ਕੌਣ ਹੈ? ਕਲਗੀਧਰ। ਹੁਣ ਤੁਸੀਂ ਦੇਖੋਗੇ ਵਿਰੋਧੀ ਗੁਣ, ਸੰਤ ਤੇ ਸਿਪਾਹੀ ਵਿਰੋਧੀ ਗੁਣ, ਕਵੀ ਤੇ ਜਰਨੈਲ ਵਿਰੋਧੀ ਗੁਣ ਆ। ਕਿਉਂ? ਕਵੀ ਕਵਿਤਾ ਸੌਫ ਧਿਰ ਦੇ ਚਾਹੁੰਦੀ ਆ, ਤੇ ਹੁਣ ਜਿਹਨੇ ਅਗਲੇ ਦੀ ਧੌਣ ਲਾਉਣੀ ਉਹਨੂੰ ਕਰੜਾ ਕਰਨਾ ਪੈਣਾ। ਕਵੀ ਤੇ ਸੂਰਮਾ, ਅੱਜ ਤੱਕ ਦੱਸੋ ਵੀ ਕੋਈ ਕਵੀ ਹੋਵੇ ਤੇ ਸੂਰਮਾ ਵੀ ਹੋਵੇ। ਜਿਹੜੇ ਕਵੀ ਨੇ ਉਹ ਕਵੀ ਨੇ, ਸੂਰਮੇ ਨੇ ਜਿਹੜੇ ਸੂਰਮੇ, ਕਿਉਂ? ਸੂਰਮੇ ਦਾ ਹਿਰਦਾ ਕਠੋਰ ਹੁੰਦਾ, ਉਹਦੇ ਬਾਣੀ ਉਤਰਦੀ ਨਹੀਂ। ਇੱਕੋ ਟਾਈਮ ਵਿਰੋਧੀ ਧਰਮ, ਉਹ ਕੌਣ? ਜਰਨਲ ਸੈਦ ਖਾਂ। ਜੰਗ ਦਾ ਮੈਦਾਨ, 1.25 ਲੱਖ ਫੌਜ ਦਾ ਕਮਾਂਡਰ, ਜਿਹੜੇ ਆਰਮੀ 'ਚ ਨੌਕਰੀ ਕਰਦੇ ਉਹਨਾਂ ਨੂੰ ਪਤਾ ਹੋਊ ਕਿੱਡਾ ਵੱਡਾ ਅਹੁਦਾ। ਸੁਣਿਆ ਸੀ ਕਿ ਵਿਧਾਤਾ ਨੇ ਸਾਰੀ ਦੁਨੀਆ ਦੀ ਸੁੰਦਰਤਾ ਇਕੱਠਾ ਕਰਕੇ ਇੱਕ ਸਰੀਰ ਬਣਾਇਆ, ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ, ਆਪਦੀ ਭੈਣ ਨਸੀਰਾਂ ਤੋਂ। ਬਹਾਨਾ ਮਿਲਿਆ ਨਹੀਂ, ਤੇ ਬਹਾਨਾ ਵੇਖੋ ਰੱਬ ਨੇ ਬਣਾਇਆ ਜੰਗ ਦਾ ਮੈਦਾਨ। ਗੋਲੀਆਂ ਵਰਦੀਆਂ ਆਉਣ ਤੇ ਗਿਆਨ ਕਰਾ ਦੇ, ਤੀਰਾਂ ਦਾ ਮੀਂਹ ਪੈਂਦਾ ਹੋਵੇ ਤੇ ਬ੍ਰਹਮ ਗਿਆਨ ਦੇ ਦੇ। ਇੱਦਾਂ ਕਦੀ ਹੋਇਆ? ਸਤਸੰਗ ਤੇ ਸ਼ਾਂਤੀ 'ਚ ਹੁੰਦੀ ਆ, ਗੋਲੀਆਂ 'ਚ ਨਹੀਂ ਹੁੰਦੀ, ਮੀਂਹਾਂ ਤੀਰਾਂ ਦੇ ਮੀਂਹਾਂ 'ਚ ਨਹੀਂ ਹੁੰਦੀ। ਐਸੀ ਕਿਰਪਾ ਕਰਨ ਵਾਲੇ ਮੇਰੇ ਸਤਿਗੁਰੂ, ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਵੀ ਕਿਰਪਾ ਕਰ ਦਿੰਦੇ ਨੇ। ਕਹਿੰਦੇ ਇੱਦਾਂ ਦੇ ਗੁਣਾਂ ਵਾਲਾ ਤੇ ਫਿਰ ਇੱਕ ਹੀ ਹੈ, ਉਹ ਕੌਣ ਹੈ? ਕਲਗੀਧਰ। ਤੇ ਸੈਦ ਖਾਂ ਨੇ ਚਰਨ ਫੜ ਲਏ, ਸੱਚੇ ਪਾਤਸ਼ਾਹ, ਪਦਵੀ ਵੀ ਛੱਡੀ, ਦੁਨੀਆਂ ਦਾ ਮੋਹ ਵੀ ਛੱਡਿਆ। ਕਿਉਂ? ਸਗਲ ਬਾਤ ਹੈ ਖਾਮ, ਇਹਚੋਂ ਨਿਕਲਣਾ ਕੁਝ ਨਹੀਂ, ਤੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦੇ। ਤੇ ਸਤਿਗੁਰੂ ਨੇ ਫਿਰ ਉਹਨੂੰ ਜੰਗ ਦੇ ਮੈਦਾਨ 'ਚ ਨਾਮ ਦੀ ਦਾਤ ਦਿੱਤੀ। ਹੁਣ ਦੱਸੋ, ਗੋਲੀਆਂ ਵਰਦੀਆਂ ਹੁਣ ਉੱਥੇ ਨਾਮ ਦੇਈਦਾ ਵਾ? ਉੱਥੇ ਤੇ ਬਚਾਅ ਹੁੰਦੇ ਨੇ, ਪਤਾ ਨਹੀਂ ਕਿੱਧਰੋਂ ਆਉਣੀ ਹੈ, ਪਰ ਨਾਲ ਨਾਲ ਆਪਣਾ ਸਤਿਗੁਰੂ ਵਾਲਾ ਧਰਮ ਵੀ ਨਿਭਾ ਰਹੇ। ਤਾਂ ਐਸਾ ਤੀਵਰ ਵਿਰਾਗ ਹੋ ਗਿਆ ਸੈਦ ਖਾਂ ਨੂੰ ਵੀ ਸਗਲ ਬਾਤ ਹੈ ਖਾਮ, ਮੁੜਿਆ ਹੀ ਨਹੀਂ ਬਾਅਦ 'ਚ ਉਸ ਜੰਗ ਤੋਂ ਬਾਅਦ ਉਹ ਮੁੜਿਆ ਹੀ ਨਹੀਂ ਦਿੱਲੀ, ਬਾਅਦ 'ਚ ਕਦੀ ਕਿਸੇ ਨੇ ਵੇਖਿਆ ਹੀ ਨਹੀਂ। ਤੀਵਰ ਵਿਰਾਗ ਕੀ ਹੁੰਦਾ ਜੀ? ਸਗਲ ਬਾਤ ਹੈ ਖਾਮ। ਜਿਵੇਂ ਕੁਰਾਨ ਸ਼ਰੀਫ 'ਚ ਲਿਖਿਆ ਵੀ 5 ਵਾਰੀ ਮਲਕੁ ਲਾਉਂਦਾ ਵਾ, ਰੋਜ਼ 5 ਵਾਰੀ, 24 ਘੰਟਿਆਂ 'ਚ ਮੌਤ ਦਾ ਦੇਵਤਾ 5 ਵਾਰੀ ਗੇੜਾ ਮਾਰ ਕੇ ਜਾਂਦਾ। ਵੇਖੀਏ ਫਿਰ ਲੈ ਚੱਲੀਏ, ਨਾਲੇ ਜਿੱਦਾਂ ਕੋਰੋਨਾ ਵਾਇਰਸ ਚੱਲਦਾ ਪਿਆ, ਕਿੰਨੀ ਗਰਮੀ ਆ ਫਿਰ ਵੀ ਤੱਤਾ ਪਾਣੀ ਪੀ ਜਾਂਦੇ। ਇਹ ਮੌਤ ਦਾ ਡਰ ਹੀ ਆ ਜਿਹੜਾ ਗਰਮੀ 'ਚ ਵੀ ਤੱਤਾ ਪਾਣੀ ਪਿਆਈ ਜਾਂਦਾ, ਨਹੀਂ ਤੇ ਫਰਿੱਜਾਂ ਦੇ ਦੁਆਲੇ ਹੋਣਾ ਸੀ ਸਾਰਿਆਂ। 5 ਵਾਰੀ ਮੌਤ ਦਾ ਦੇਵਤਾ ਗੇੜਾ ਮਾਰਦਾ, ਤੇ ਗੁਰਬਾਣੀ ਕਹਿੰਦੀ ਹੈ ਠੀਕ ਹੈ, ਪਰ ਜਿੰਨਾ ਕਲਯੁਗ ਹੋਣ ਆ ਗਿਆ, ਹੁਣ 5 ਵਾਰੀ ਸਰਨਾ ਨਹੀਂ, ਹੁਣ ਤੇ ਮੌਤ ਤੇਰੇ ਸਿਰ ਦੇ ਵਾਲ ਫੜ ਕੇ ਬੈਠੀ ਹੈ। ਅਜ਼ਰਾਈਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ, ਤੈਨੂੰ ਖਬਰ ਨਹੀਂ ਆ, ਮੌਤ ਤੇਰੇ ਸਿਰ ਦੇ ਵਾਲ ਫੜ ਕੇ ਬੈਠੀ। ਇਹਨੂੰ ਕਹਿੰਦੇ ਤੀਵਰ ਵਿਰਾਗ, ਸਗਲ ਬਾਤ ਹੈ ਖਾਮ। ਇਹ ਸਭ ਕੱਚੀਆਂ ਗੱਲਾਂ ਨੇ ਦੁਨੀਆਂ ਦੀਆਂ, ਅਖੀਰ ਜਦੋਂ ਤੁਸੀਂ ਦੇਖੋਗੇ ਇਹਦੇ ਵਿੱਚੋਂ ਨਿਕਲਦਾ ਕੁਝ ਨਹੀਂ, ਖਾਲੀ ਤੁਰਨਾ ਪੈਂਦਾ ਹੈ।
ਕਹੋ ਨਾਨਕ ਸੰਤ ਰੇ ਨਾ ਮੰਗੋ, ਮੇਰੂ ਮਨ ਪਾਵੇ ਬਿਸਰਾਮ।
ਇਸ ਕਰਕੇ ਮੈਂ ਸੱਚੇ ਪਾਤਸ਼ਾਹ ਤੋਂ ਸੰਤਾਂ ਦੀ ਚਰਨ ਧੂੜੀ ਮੰਗਦਾ ਹਾਂ ਕਿ ਇਸ ਸੜਦੇ ਬਲ ਦੇ ਮਨ ਨੂੰ ਆਰਾਮ ਪ੍ਰਾਪਤ ਹੋਵੇ, ਮੇਰਾ ਮਨ ਸ਼ਾਂਤ ਹੋਵੇ ਤੇ ਵਾਹਿਗੁਰੂ ਜੀ ਦੇ ਵਿੱਚ ਜੁੜ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਧੰਨਵਾਦ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਆਪ ਸੰਗਤ ਦੇ ਦਰਸ਼ਨ ਕੀਤੇ ਹਨ।
ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇਨ ਮਾਂਗੋ ਮੇਰੂ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।